I'm not. चिंता करो हमारी, जल थल मैयल पर और दीना पर कर दो तुम्हारी, सिख मत सब बुद्ध तुम्हारी मंदिर श्यामा तेरे, कुछ दिन अब न जानो मेरे साहिबा गुण गावा नित तेरे, सब शरण तुम्हारी सर्व कृत तुद पासे, जो तुद पावे उही गायक नानक की अरदासे, जीदंत सब शरण तुम्हारी सर्व कृत तुद पासे, जो तुद पावे सोई गायक नानक की अरदास।
तेरा पाना वरत सब किस, तेरा ਸਿਆਣਾ ਵਰਤੈ ਸਭ ਕਿਛ ਤੇਰਾ ਭਾਣਾ। ਜੀ ਜੰਤ ਸਭ ਸ਼ਰਨ ਤੁਮਹਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਗੁਰੂ ਪਿਆਰੀ ਸਤ ਸੰਗਤ ਜੀਓ, ਆਓ ਸਭ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਇਸ ਪਵਿੱਤਰ ਅਸਥਾਨ ਤੇ ਅੱਜ ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਪਹੁੰਚੀਆਂ ਹਨ, ਜਿੱਥੇ ਐਤਵਾਰ ਦਾ ਸਮਾਗਮ ਹੈ, ਅੱਜ ਪੂਰਨਮਾਸ਼ੀ ਦਾ ਵੀ ਸਮਾਗਮ ਨਾਲ ਹੈ। ਬਹੁਤ ਸਾਰੇ ਮਾਈ ਭਾਈ ਖੰਡੇ ਬਾਟੇ ਦਾ ਅਮਰ ਛਕ ਰਹੇ ਹਨ। ਜੇ ਕੋਈ ਮਾਈ ਭਾਈ ਸੰਗਤ ਵਿੱਚ ਬੈਠਾ ਹੈ, ਉਹ ਜਲਦੀ ਜਿੱਥੇ ਅਮਰ ਸੰਚਾਰ ਹੋ ਰਿਹਾ ਉੱਥੇ ਪਹੁੰਚ ਜਾ। ਸਾਰੀਆਂ ਸੰਗਤਾਂ ਜਾਣਦੀਆਂ ਹਨ ਕਿ ਉੱਤਰਾਖੰਡ ਉੱਤਰਾਂਚਲ ਦੇ ਵਿੱਚ ਕੁਦਰਤ ਦਾ ਬੜਾ ਕਹਿਰ ਵਰਤਿਆ ਹੈ। ਜੋ ਕਿਸੇ ਨੂੰ ਸ਼ਾਇਦ ਸੁਪਨੇ ਵਿੱਚ ਵੀ ਯਾਦ ਨਹੀਂ ਸੀ, ਉਹ ਕੁਛ ਉੱਥੇ ਵਾਪਰ ਗਿਆ। ਕਿੰਨਿਆਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ, ਇਸ ਗਿਣਤੀ ਨੂੰ ਸਮਾਂ ਲੱਗੇਗਾ। ਆਪ ਜੀ ਅਖਬਾਰਾਂ ਵਿੱਚ ਪੜ੍ਹਦੇ ਹੋ, ਟੈਲੀਵਿਜ਼ਨ ਤੇ ਦੇਖਦੇ ਹੋਰ ਲੋਕਾਂ ਤੋਂ ਸੁਣਦੇ ਹੋ, ਕਿ ਜੋ ਕੁਛ ਉੱਥੇ ਹੋਇਆ ਇਹ ਕੁਦਰਤ ਦਾ ਕਹਿਰ ਵਰਤਿਆ, ਪਾਣੀ ਦੀ ਮਾਰ ਪਈ ਹੈ। ਕੀ ਕਦੇ ਕਿਸੇ ਨੇ ਸੋਚਿਆ ਵੀ ਹੋਏਗਾ ਆਪਣੇ ਕੋਲ ਉਹਨਾਂ ਵਾਸਤੇ ਅਰਦਾਸ ਹੈ, ਜਗ੍ਹਾ ਜਗ੍ਹਾ ਫੌਜ ਲੱਗੀ ਹੋਈ ਹੈ, ਅਜੇ ਵੀ ਹਜ਼ਾਰਾਂ ਸ਼ਰਧਾਲੂ ਜਿਹੜੇ ਫਸੇ ਹੋਏ ਨੇ। ਬਹੁਤ ਸਾਰੇ ਪ੍ਰੇਮੀ ਗੁਰਦੁਆਰਾ ਸਾਹਿਬ ਗੋਬਿੰਦ ਘਾਟ ਜਿਹੜੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਵਾਸਤੇ ਜਾ ਰਹੇ ਸੀ ਜਾਂ ਵਾਪਸ ਦਰਸ਼ਨ ਕਰਕੇ ਆ ਰਹੇ ਸੀ, ਇਧਰਲੇ ਪਾਸੇ ਬਦਰੀਨਾਥ, ਕੇਦਾਰਾਨਾਥ, ਜੋ ਬਹੁਤ ਵੱਡੀ ਗਿਣਤੀ ਸੀ, ਔਰ ਉਹ ਲੋਕ ਜਿਹੜੇ ਪਹਾੜਾਂ ਦੇ ਵਿੱਚ ਹੀ ਪਿੰਡਾਂ ਦੇ ਪਿੰਡ, ਨਗਰਾਂ ਦੇ ਨਗਰ ਵਸਦੇ ਸਨ, ਮਿੰਟਾਂ ਦੇ ਵਿੱਚ ਤਬਾਹੀ ਹੋ ਗਏ। ਇੱਧਰ ਆ ਜਾਓ ਭਾਈ, ਆ ਜਾਓ ਇੱਥੇ, ਇੱਧਰ। ਮਿੰਟਾਂ ਦੇ ਵਿੱਚ ਹੀ ਤਬਾਹੀ ਹੋ ਗਈ। 2001 ਦੇ ਵਿੱਚ ਗੁਜਰਾਤ ਵਿੱਚ ਅੱਖਾਂ ਨਾਲ ਜਾ ਕੇ ਦੇਖਿਆ ਸੀ। ਉਸ ਵੇਲੇ ਸੁਨਾਮੀ ਲਹਿਰਾਂ ਕਿਤੇ ਪਾਸੇ ਆਈਆਂ, ਕਿਤੇ ਭੂਚਾਲ ਆਏ। ਉੜੀਸਾ ਵਿੱਚ ਸੁਨਾਮੀ ਲਹਿਰਾਂ ਆਈਆਂ ਸਨ, ਗੁਜਰਾਤ ਵਿੱਚ ਭੂਚਾਲ ਆਏ ਸਨ। ਔਰ ਉਸ ਵੇਲੇ ਜੋ ਦੇਖਿਆ ਉਹ ਵੀ ਕਹਿਣ ਸੁਣ ਤੋਂ ਬਾਹਰ ਸੀ। ਔਰ ਜੋ ਹੁਣ ਹੋਇਆ ਹੈ ਮਕਾਨ ਧਨ ਪਦਾਰਥ ਤਾਂ ਮਿਲ ਸਕਦੇ ਨੇ, ਪਰ ਜਿਹੜੇ ਪਰਿਵਾਰਾਂ ਦੇ ਪਰਿਵਾਰ ਵਿਛੜ ਗਏ ਨੇ, ਉਹ ਨਹੀਂ ਮਿਲ ਸਕਦੇ। ਦਾਸ ਨੇ 2001 ਵਿੱਚ ਇੱਕ ਲੇਖ ਜੋ ਉੱਥੇ ਦੇਖਿਆ ਸੀ ਅੱਖਾਂ ਨਾਲ, ਪਿਆਰੇ ਮਹਾਂਪੁਰਸ਼ਾਂ ਦੇ ਹੁਕਮਾਂ ਨਾਲ ਲਿਖਿਆ ਸੀ, ਕਿ ਜੇਕਰ ਆਪਾਂ ਉਹਨਾਂ ਨੂੰ ਸੋਨੇ ਦੇ ਵੀ ਘਰ ਬਣਾ ਦਈਏ ਤਾਂ ਵੀ ਉਹਨਾਂ ਦਾ ਦੁੱਖ ਦੂਰ ਨਹੀਂ ਹੋ ਸਕਦਾ। ਕਿਸੇ ਪਰਿਵਾਰ ਦਾ ਇੱਕ ਜੀਅ ਵੀ ਵਿਛੜ ਜਾਵੇ ਉਹਦਾ ਵਿਛੋੜਾ ਵੀ ਚੱਲਣਾ ਔਖਾ ਹੁੰਦਾ ਹੈ, ਪਰ ਜਿੱਥੇ ਪਰਿਵਾਰਾਂ ਦੇ ਪਰਿਵਾਰ ਜਿਨ੍ਹਾਂ ਦੀ ਕੋਈ ਉਗ ਸੁਗ ਨਹੀਂ ਲੱਗ ਰਹੀ, ਉਹਨਾਂ ਦਾ ਕੀ ਹਾਲ ਹੋਏਗਾ। ਪਿਆਰੇ ਮਹਾਂਪੁਰਸ਼ਾਂ ਦਾ ਬਚਨ ਹੈ ਕਿ ਪ੍ਰੇਮੀਓ, ਪਾਣਾ ਕੇਵਲ ਬ੍ਰਹਮ ਗਿਆਨੀ ਹੀ ਮੰਨ ਸਕਦਾ, ਕਿਉਂਕਿ ਬ੍ਰਹਮ ਗਿਆਨੀ ਦੀ ਅਵਸਥਾ ਐਸੀ ਹੈ ਜਿੱਥੇ ਕੋਈ ਦੂਜਾ ਨਹੀਂ, ਇੱਕ ਆਪ ਹੀ ਵਾਹਿਗੁਰੂ ਆਪਣਾ ਖੇਲ ਕਰ ਰਿਹਾ। ਸੰਸਾਰੀ ਲੋਕਾਂ ਵਾਸਤੇ ਇਹ ਦੁੱਖ ਚੱਲਣਾ, ਇਹ ਵਿਛੋੜੇ ਦਾ ਦੁੱਖ ਅਸਹਿ ਹੈ। ਆਮ ਤੁਸੀਂ ਦੇਖੋ ਨੀਵੇਂ ਇਲਾਕਿਆਂ ਵਿੱਚ ਤਾਂ ਹੜ੍ਹ ਆਉਂਦੇ ਹੀ ਹਨ, ਆਪਾਂ ਸੁਣਦੇ ਵੀ ਆਏ ਹਾਂ, ਪਰ ਪਹਾੜਾਂ ਦੀਆਂ ਚੋਟੀਆਂ ਤੇ ਪਹਾੜਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ, ਉਹ ਪਰਮੇਸ਼ਰ, ਉਹ ਵਾਹਿਗੁਰੂ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ। ਜੇ ਅਸੀਂ ਨਾਮ ਨਾਲ ਬਾਣੀ ਨਾਲ ਜੁੜ ਜਾਈਏ ਤਾਂ ਸਾਨੂੰ ਇਹ ਸੋਝੀ ਆ ਜਾਏਗੀ ਕਿ ਉਸ ਮਾਲਕ ਦੀ ਕੁਦਰਤ ਬੇਅੰਤ ਹੈ, ਉਹ ਵਾਹਿਗੁਰੂ ਇੱਕ ਛਿੰਨ ਦੇ ਵਿੱਚ ਸਭ ਕੁਝ ਕਰਨ ਦੇ ਸਮਰੱਥ ਹੈ। ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ। ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਇਆ। ਕੋਈ ਹੋਰ ਹੋਵੇ ਤਾਂ ਸਮਝ ਸਕੇ, ਪਾਪੇ ਆਪ ਹੀ ਹੈ। ਉਹ ਆਪੇ ਹੀ ਆਪ ਹੈ। ਹੁਣ ਜਿਹੜੇ ਹਜ਼ਾਰਾਂ ਹਜ਼ਾਰਾਂ ਪਰਿਵਾਰ ਤੁਸੀਂ ਟੈਲੀਵਿਜ਼ਨ ਤੇ ਵੀ ਦੇਖਿਆ ਹੋਏਗਾ, ਦਾਸ ਨੇ ਵੀ ਦੇਖਿਆ, ਕਿਵੇਂ ਫਸੇ ਹੋਏ ਨੇ ਪ੍ਰੇਮੀ, ਚਾਹੇ ਕੋਈ ਗੁਰਸਿੱਖ ਹੈ, ਚਾਹੇ ਕੋਈ ਹਿੰਦੂ ਵੀਰ ਹੈ, ਚਾਹੇ ਕਿਸੇ ਹੋਰ ਮਜ਼ਹਬ ਦਾ ਧਾਰਨੀ ਹੈ, ਸਾਰਿਆਂ ਚ ਇੱਕੋ ਆਤਮਾ ਹੈ। ਇਹ ਤਾਂ ਜਿਸ ਨੂੰ ਲੱਗਦੀ ਹੈ ਉਹੀ ਜਾਣਦਾ ਸਾਸਨ, ਦੂਸਰਾ ਨਹੀਂ ਜਾਣ ਸਕਦਾ। ਆਪਾਂ ਅਰਦਾਸ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਆਪ ਰਹਿਮਤ ਕਰੋ, ਆਪ ਕਿਰਪਾ ਕਰੋ, ਆਪ ਸਮਰੱਥ ਹੋ, ਆਪ ਅੰਗ ਸੰਗ ਸਹਾਈ ਹੋ, ਕਿਰਪਾ ਕਰੋ। ਬਾਕੀ ਤਾਂ ਜਿਸ ਨਾਲ ਵਾਪਰਦੀ ਹੈ ਸੱਸ ਉਹੀ ਜਾਣ ਸਕਦਾ, ਦੂਸਰਾ ਨਹੀਂ ਜਾਣ ਸਕਦਾ। ਜਿਸ ਤਨ ਲੱਗੀਆਂ ਸੋਈ ਤਨ ਜਾਣ, ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਲੱਗੀਆਂ ਸੋਈ ਤਨ ਜਾਣ, ਕਿਸੇ ਦੀ ਲੱਗੀ ਕੌਣ ਜਾਣਦਾ। ਜਾਣੈ ਪੀਰ ਪਰਾਈ। ਬਗਾਨੀ ਪੀੜਾ ਨੂੰ ਕੌਣ ਜਾਣ ਸਕਦਾ ਪਿਆਰਿਓ? ਇਹ ਤਾਂ ਉਹ ਜਾਣਦੇ ਜਿਨ੍ਹਾਂ ਨਾਲ ਵਾਪਰਿਆ ਤੇ ਜਾਂ ਫਿਰ ਜਿਹੜੇ ਉਸ ਮਾਲਕ ਨਾਲ ਜੁੜੇ ਹੋਏ ਨੇ ਉਹ ਸਮਝ ਸਕਦੇ। ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਕਈਆਂ ਬੱਚਿਆਂ ਦੇ ਸਾਹਮਣੇ ਕਿਸੇ ਦੀ ਮਾਂ ਰੁੜ ਰਹੀ ਹੈ, ਪਿਤਾ ਰੁੜਦਾ ਜਾ ਰਿਹਾ ਹੈ, ਡੁੱਬ ਰਿਹਾ, ਕਿਸੇ ਮਾਤਾ ਪਿਤਾ ਦੇ ਸਾਹਮਣੇ ਬੱਚੇ ਰੁੜ ਰਹੇ ਨੇ, ਬੇਵੱਸ ਨੇ, ਕਿਸੇ ਦੇ ਸਾਹਮਣੇ ਕਿਸੇ ਦੀ ਭੈਣ ਰੁੜਦੀ ਜਾ ਰਹੀ ਹੈ, ਕਿਸੇ ਦਾ ਭਰਾ ਰੁੜਦਾ ਜਾ ਰਿਹਾ ਹੈ, ਕਿਸੇ ਦੀ ਪਤਨੀ ਅੱਖਾਂ ਦੇ ਸਾਹਮਣੇ ਜਾ ਰਹੀ ਹੈ, ਕਿਸੇ ਬੀਬੀ ਦਾ ਪਤੀ ਅੱਖਾਂ ਦੇ ਸਾਹਮਣੇ ਜਾ ਰਿਹਾ ਹੈ। ਇਹ ਤਾਂ ਉਹ ਹੀ ਜਾਣ ਸਕਦੇ ਹੈ। ਐਸਾ ਕੁਦਰਤ ਦਾ ਜਿਹੜਾ ਇਹ ਕਹਿਰ ਵਰਤਿਆ, ਜਿਸ ਵੇਲੇ 2001 ਵਿੱਚ ਮਹਾਂਪੁਰਸ਼ਾਂ ਵੱਲੋਂ ਸੈਂਕੜੇ ਸਿੰਘ ਉੱਥੇ ਗੁਜਰਾਤ ਗਏ ਸੀ, ਸਰਵੇ ਕਰਦੇ ਕਰਦੇ ਇੱਕ ਸ਼ਹਿਰ ਪਹੁੰਚੇ ਤਾਂ ਇੱਕ ਪੜ੍ਹਿਆ ਲਿਖਿਆ ਪ੍ਰੇਮੀ ਉੱਥੇ ਖੜਾ ਹੈ, ਕਹਿਣ ਲੱਗਾ ਮੇਰਾ 7 ਸਾਲ ਦਾ ਬੱਚਾ ਐਸ ਕੋਠੀ ਦੇ ਥੱਲੇ ਦੱਬਿਆ ਹੋਇਆ। ਕਈਆਂ ਨੇ ਕਿਹਾ ਕਿ ਕਹਿੰਦੇ ਅਸੀਂ ਰੋਂਦੇ ਕਿਸ ਨੂੰ, ਇੱਕ ਜਾਂਦਾ ਤੇ ਰੋਂਦੇ, ਅਸੀਂ ਤੇ ਕਈ ਕਈ ਲਾਸ਼ਾਂ ਇਕੱਠੀਆਂ ਕਰਕੇ ਸਸਕਾਰ ਕਰਦੇ ਸੀ, ਸਾਡੇ ਤੇ ਹੰਝੂ ਖਤਮ ਹੋ ਚੁੱਕੇ ਸਨ। ਇੱਕ ਨੇ ਕਿਹਾ ਪੰਜਾਬ ਤੋਂ ਰਾਖ ਸੇ ਵੀ ਖੜਾ ਹੋ ਜਾਤਾ ਹੈ, ਪੰਜਾਬ ਤੋਂ ਰਾਖ ਸੇ ਵੀ ਉੱਠ ਖੜਾ ਹੋ ਜਾਤਾ ਹੈ, ਹਮਾਰੇ ਵਸ ਕੀ ਬਾਤ ਨਹੀਂ। ਉਸ ਵੇਲੇ ਵੀ ਐਸਾ ਦੇਖਿਆ। ਹੁਣ ਇਹ ਜੋ ਕੁਦਰਤ ਦਾ ਭਾਣਾ ਵਰਤਿਆ, ਅਜੇ ਪੂਰਾ ਡਿਕਲੇਅਰ ਨਹੀਂ ਹੋ ਰਿਹਾ ਕਿੰਨੀ ਕੁ ਗਿਣਤੀ ਹੈ ਜਿਹੜੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਨੇ। ਬਹੁਤ ਸਾਰੇ ਹਜ਼ਾਰਾਂ ਪਰਿਵਾਰ ਅਜੇ ਆਸ ਲਾਈ ਬੈਠੇ ਹੈ, ਸ਼ਾਇਦ ਸਾਡੇ ਜੀਉਂਦੇ ਹੋਣ, ਕਿਸੇ ਤਰ੍ਹਾਂ ਮਿਲ ਜਾਣਗੇ, ਕਿਤੇ ਫਸੇ ਹੋਣਗੇ, ਪਰ ਇਹ ਵੀ ਆਸਾਂ ਜ਼ਿਆਦਾ ਦੇਰ ਨਹੀਂ ਰਹਿਣਗੀਆਂ, ਖਤਮ ਹੋ ਜਾਣਗੀਆਂ। ਸਹਿ ਬਾਣੀ ਵਿੱਚ ਫਰਮਾਨ ਕਰਦੇ ਨੇ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਭਜ ਹਾਰੇ ਅਰ ਬਹੁ ਲੋਕ ਸਿਆਣੇ, ਛਿਨਮੇ ਰਾਓ ਰੰਗ ਕੋ ਕਰੇ ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ ਜੈ ਤਾ ਕੋ ਵਿਵਹਾਰੇ। ਛਿਨਮੇ, ਇੱਕ ਛਿਨ ਦੇ ਵਿੱਚ ਜੇ ਉਹ ਮਾਲਕ ਚਾਹੇ ਤੇ ਰਾਜੇ ਨੂੰ ਭਿਖਾਰੀ ਬਣਾ ਸਕਦਾ ਤੇ ਭਿਖਾਰੀ ਨੂੰ ਰਾਜ ਦੇ ਸਕਦਾ, ਜੇ ਉਹ ਚਾਹੇ ਤੇ ਭਰਿਆ ਹੋਇਆ ਨੂੰ ਖਾਲੀ ਕਰ ਸਕਦਾ ਤੇ ਜਿਹੜੇ ਖਾਲੀ ਨੇ ਉਹਨਾਂ ਨੂੰ ਭਰ ਸਕਦਾ। ਤਾਂ ਹੀ ਤਾਂ ਮਾਰ ਕਹਿੰਦੇ ਜੇ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਗਤ ਹਰੀ ਦੀ ਕਿਸੇ ਨਹੀਂ ਹੋ ਜਾਣੀ, ਗਤ ਹਰੀ ਦੀ ਕਿਸੇ ਨਹੀਂ ਓ ਜਾਣੀ ਜੋਗੀ ਜਤੀ ਹਾਰ ਥੱਕੇ ਹਰੀ ਦੀ ਕਿਸੇ ਨਹੀਂ ਓ ਜਾਣੀ ਜੋਗੀ ਜਤੀ ਹਾਰ ਥੱਕੇ ਨੇ ਭਰੇ ਭਰੇ ਸਿਖਨਾਵੈ ਜਹ ਤਾਕੋ ਵਿਵਹਾਰੇ ਕਬਹੂ ਖਾਂਡ ਘਿਓ ਨਾ ਪਾਵੈ ਕਬਹੂ ਘਰ ਘਰ ਟੂਕ ਮੰਗਾਵੈ ਕਈ ਵਾਰ 36 ਪ੍ਰਕਾਰ ਦੇ ਵੀ ਭੋਜਨ ਉਹ ਬਖਸ਼ਦਾ ਪਰ ਐਸਾ ਸਮਾਂ ਵੀ ਆ ਜਾਂਦਾ ਵੀ ਦਰ ਦਰ ਦਾ ਭਿਖਾਰੀ ਵੀ ਮਨੁੱਖ ਬਣ ਜਾਂਦਾ ਜੇ ਉਸ ਮਾਲਕ ਦੀ ਨਜ਼ਰ ਪੁੱਠੀ ਹੋ ਜਾਵੇ ਕਬੂ ਘਰ ਘਰ ਟੂਕ ਮੰਗਾਵੇ ਕਬੂ ਕੂਰਨ ਚਨੇ ਬਣਾਵੇ ਕੂਰਨ ਕਹਿੰਦੇ ਕੂੜੇ ਚ ਚਨੇ ਛੋਲੇ ਬਣਾਵੇ ਬੀਨਣੇ ਚੁਗਣੇ ਆ ਯੂਪੀ ਦੇ ਵਿੱਚ ਜਦੋਂ ਕੋਈ ਕੰਮ ਕਰਦੇ ਨਾ ਉਧਰ ਆਉਂਦੇ ਕਹਿੰਦੇ ਆ ਬੀਨ ਲਓ ਐਸਾ ਸਮਾਂ ਵੀ ਉਹ ਮਾਲਕ ਲਿਆ ਦਿੰਦਾ ਭਾਈ ਕਿ ਇਹ ਕੂੜੇ ਦੇ ਵਿੱਚੋਂ ਵੀ ਲੱਭ ਲੱਭ ਕੇ ਦਾਣੇ ਆਪਣੇ ਪੇਟ ਵਾਸਤੇ ਫਿਰ ਮੂੰਹ ਵਿੱਚ ਪਾਉਂਦਾ ਬਹੁਤ ਸਾਰੇ ਸ਼ਰਧਾਲੂ ਜਿਨ੍ਹਾਂ ਕੋਲ ਖਾਣਾ ਨਹੀਂ ਪਹੁੰਚਿਆ ਕਈ ਭੁੱਖੇ ਪਿਆਸੇ ਸਰੀਰ ਛੱਡ ਗਏ ਤੇ ਕਈਆਂ ਦਾ ਇੱਥੋਂ ਤੱਕ ਜਿਹੜਾ ਘੋੜਿਆਂ ਦਾ ਦਾਣਾ ਸੀ ਉਹ ਵੀ ਉਹਨਾਂ ਨੂੰ ਖਾਣਾ ਪਿਆ ਪਿਆ ਰਿਹਾ ਖਾਣਾ ਪਿਆ ਸ਼ੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਘਾਹ ਜੇ ਉਹ ਮਾਲਕ ਚਾਹੇ ਤੇ ਜਿਹੜੇ ਮਾਸ ਖਾਣ ਵਾਲੇ ਨੇ ਨਾ ਸ਼ੀਹਾਂ ਬਾਜਾਂ ਚਰਗਾਂ ਕੋਹੀਆਂ ਇਹ ਸਾਰੇ ਮਾਸ ਖਾਣ ਵਾਲੇ ਜੇ ਉਹ ਚਾਹੇ ਇਹਨਾਂ ਖਵਾਲੇ ਘਾਹ ਉਹ ਘਾਹ ਖਵਾਲ ਦੇਵੇ ਉਹਨਾਂ ਨੂੰ ਘਾਹ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ ਕਬੂ ਖਾਂਡ ਘਿਓ ਨਾ ਭਾਵੈ ਕਬੂ ਘਰ ਘਰ ਟੂਕ ਮੰਗਾਵੈ ਕਬੂ ਕੂਰਨ ਚਨੇ ਬਣਾਵੈ ਜਿਉਂ ਰਾਖੈ ਤਿਉਂ ਰਹੀ ਐ ਰੇ ਭਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਕਬੂ ਤੁਰੇ ਤਰੰਗ ਨਚਾਵੈ ਕਦੇ ਤੇ ਕਹਿੰਦੇ ਬੜੀਆਂ ਬੜੀਆਂ ਸਵਾਰੀਆਂ ਹਾਥੀ ਘੋੜੇ ਕਾਰਾਂ ਗੱਡੀਆਂ ਕਹਿ ਦਈਏ ਤੇ ਕਦੀ ਕਬੂ ਪਾਏ ਪੰਦਰੀ ਉਹਨਾਂ ਪਾਵੇ ਕਦੀ ਪੈਰਾਂ 'ਚ ਜੁੱਤੀ ਵੀ ਨਹੀਂ ਪਾਉਣ ਨੂੰ, ਐਸਾ ਵੀ ਸਮਾਂ ਆ ਜਾਂਦਾ। ਕਭੂ ਖਾੜ ਸਪੇਦੀ ਸੁਆਵੈ, ਕਭੂ ਭੂ ਪਿਆਰ ਨਾ ਪਾਵੈ, ਕਦੇ ਤੇ ਵਧੀਆ ਪਲੰਗ ਗਲੀਚੇ ਵਿਛਾਉਣੇ, ਪਰ ਕਦੀ ਇਸ ਦੇ ਉਲਟ, ਕਭੂ ਭੂਮ ਪੈ ਆਰ ਨਾ ਪਾਵੈ। ਪੈ ਆਰ ਦਾ ਇੱਥੇ ਮਤਲਬ ਹੈ ਪਰਾਲੀ। ਇਹ ਵੀ ਅਲੱਗ ਅਲੱਗ ਇਲਾਕਿਆਂ ਦੀ ਬੋਲੀ ਹੈ ਨਾ। ਉਧਰ ਯੂਪੀ ਦੇ ਜਿਹੜੇ ਭਾਈ ਕੰਮ ਕਰਦੇ ਆ ਨਾ, ਉਹ ਕਹਿਣਗੇ ਪਿਆਰ ਬਾਂਧ ਲਓ, ਪਿਆਰ ਬਾਂਧ ਭਾਵ ਪਰਾਲੀ, ਆ ਜਿਹੜੀ ਜੀਰੀ ਦੀ ਪਰਾਲੀ ਹੈ। ਕਦੀ ਇਹ ਵੀ ਥੱਲੇ ਵਿਛਾਉਣ ਨੂੰ ਨਹੀਂ ਮਿਲਦੀ, ਨਹੀਂ ਪੁੰਦਕ ਇਸ ਤਰ੍ਹਾਂ, ਐਸਾ ਸਮਾਂ ਵੀ। ਸ਼ੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾ, ਕਾ ਖਾਨ ਤਿੰਨਾ ਮਾਸ ਖਵਾਲੇ ਇਹ ਚਲਾਏ ਰਹਾ। ਕਹਿੰਦੇ ਉਹਦੀ ਨਜ਼ਰ ਹੈ ਭਾਈ, ਜੇ ਸਿੱਧੀ ਹੋ ਜਾਵੇ ਤਾਂ ਰਾਜ ਭਾਗ ਵੀ ਬਖਸ਼ ਦਿੰਦਾ, ਭਿਖਾਰੀ ਨੂੰ ਰਾਜਾ ਵੀ ਬਣਾ ਦਿੰਦਾ, ਤੇ ਪੁੱਠੀ ਹੋ ਜਾਵੇ ਭਾਵ ਜੇ ਸਿੱਧੀ ਹੈ ਭਿਖਾਰੀ ਨੂੰ ਰਾਜ ਵੀ ਦੇ ਦਿੰਦਾ, ਪੁੱਠੀ ਨਜ਼ਰ ਹੋ ਜਾਵੇ ਤੇ ਰਾਜੇ ਨੂੰ ਭਿਖਾਰੀ ਵੀ ਬਣਾ ਦਿੰਦਾ। ਜੇ ਉਹ ਚਾਹੇ ਤੇ ਉਹ ਜਿਹੜੇ ਮਾਸ ਖਾਣ ਵਾਲੇ ਹੈ ਉਹਨਾਂ ਨੂੰ ਵੀ ਭਾਈ ਘਾਹ ਖਵਾ ਦਿੰਦਾ, ਐਸਾ ਸਮਾਂ ਲਿਆ ਦਿੰਦਾ ਹੈ ਉਹ ਮਾਲਕ। ਸ਼ੇਰਾਂ ਨੂੰ ਘਾਹ ਖਵਾਵੇ ਪੁੱਠੀ ਨਜ਼ਰ ਹੋਵੇ ਜੇ ਤੇਰੀ, ਸ਼ੇਰਾਂ ਨੂੰ ਘਾਹ ਖਵਾਵੇ ਪੁੱਠੀ ਨਜ਼ਰ ਹੋਵੇ ਜੇ ਤੇਰੀ,
ਸ਼ੇਰਾਂ ਨੂੰ ਘਾਹ ਖਵਾਵੇ ਨਜ਼ਰ ਹੋਵੇ ਜੇ ਤੇਰੀ, ਸ਼ੇਰਾਂ ਨੂੰ ਘਾਹ ਖਵਾਵੇ ਨਜ਼ਰ ਹੋਵੇ ਜੇ ਤੇਰੀ,
ਨਜ਼ਰ ਹੋਵੇ ਤੇਰੀ, ਨਜ਼ਰ ਹੋਵੇ ਤੇਰੀ, ਨਜ਼ਰ ਹੋਵੇ ਤੇਰੀ, ਨਜ਼ਰ ਹੋਵੇ।
ਬੱਕਰਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਕਹਾ ਕਾ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਜੇ ਉਹ ਵਾਹਿਗੁਰੂ ਚਾਹੇ ਤੇ ਜਿੱਥੇ ਪਾਣੀ ਹੈ ਉੱਥੇ ਪਹਾੜ ਬਣਾ ਦੇਵੇ ਜਿੱਥੇ ਪਹਾੜ ਹੈ ਉਹਨੂੰ ਪਾਣੀ ਬਣਾ ਦੇ ਉੱਥੇ ਪਾਣੀ ਕਰ ਦੇਵੇ ਨਦੀਆਂ ਵਿੱਚ ਪਹਾੜ ਟਿੱਬੇ ਬਣਾ ਦੇਵੇ ਤੇ ਟਿੱਬਿਆਂ ਦੀ ਜਗ੍ਹਾ ਨਦੀਆਂ ਹੁਣ ਇਹ ਜਿਹੜਾ ਹੜ ਆਇਆ ਉੱਪਰ ਉਤਰਾਂਚਲ ਚ ਕੀ ਕਿਸੇ ਨੇ ਸੋਚਿਆ ਸੀ ਐਸਾ ਹੋ ਸਕਦਾ ਪਰ ਪਰਮੇਸ਼ਰ ਉਹਦੀ ਕੁਦਰਤ ਬੇਅੰਤ ਹੈ ਵੱਡੀਆਂ ਵੱਡੀਆਂ ਬਿਲਡਿੰਗਾਂ ਪਹਾੜੀਆਂ ਸੜਕਾਂ ਖਤਮ ਹੋ ਗਈਆਂ ਔਰ ਨਵੀਂ ਜਗ੍ਹਾ ਪਾਣੀ ਨੇ ਆਪਣੇ ਵਹਿਣ ਬਣਾ ਲਏ ਔਰ ਮਿੰਟਾਂ ਦੇ ਵਿੱਚ ਇੱਕ ਟੈਲੀਵਿਜ਼ਨ ਤੇ ਬੋਲ ਰਿਹਾ ਸੀ ਕਿ ਮੈਂ ਮੰਦਰ ਦੇ ਥੰਭਲੇ ਨੂੰ ਫੜ ਕੇ ਉੱਪਰ ਹੋਰ ਵੀ ਜਿਹੜੇ ਚੜ੍ਹ ਸਕੇ ਕੋਈ ਟਲ ਨੂੰ ਫੜ ਕੇ ਕੋਈ ਥੰਭਲੇ ਨੂੰ ਤੇ ਸਾਡੇ ਸਾਹਮਣੇ ਕਹਿੰਦੇ ਜਿਹੜੇ ਨਹੀਂ ਉੱਪਰ ਚੜ੍ਹ ਸਕੇ ਕਰੇ ਸਾਡੇ ਸਾਹਮਣੇ ਅੱਖਾਂ ਦੇ ਸਭ ਡੁੱਬਦੇ ਦੇਖੇ ਤੇ 15 ਕੁ ਮਿੰਟ ਦੇ ਵਿੱਚ ਸਭ ਕੁਛ ਹੋ ਗਿਆ ਹੋਰ ਵੀ ਕਿੰਨਾ ਕੁਛ ਦੱਸ ਰਹੇ ਆ ਜਿਵੇਂ ਜਿਵੇਂ ਉਹਨਾਂ ਨਾਲ ਵਰਤ ਰਿਹਾ ਹੈ ਅੱਖਾਂ ਦੇ ਸਾਹਮਣੇ ਵਰਤਿਆ ਦੇਖਦਿਆਂ ਸਭ ਕੁਛ ਰੁੜ ਗਿਆ ਆ ਜਦੋਂ 93 ਵਿੱਚ ਹੜ੍ਹ ਆਏ ਸਨ ਤਾਂ ਨੀਵੇਂ ਥਾਂ ਤਾਂ ਹੜ੍ਹ ਆਉਂਦੇ ਹੀ ਹੈ ਇੱਥੇ ਰੋਪੜ ਦੇ ਵਿੱਚ ਹੋਰ ਕਈ ਜਗ੍ਹਾ ਉੱਚੇ ਥਾਵਾਂ ਤੋਂ ਪਾਣੀ ਕਿਵੇਂ ਟੁੱਟ ਕੇ ਆਇਆ ਲੈ ਗਿਆ ਰੋੜ ਕੇ ਦੇਖੋ ਇਹ ਕੋਈ ਪਤਾ ਬੜੀ ਉੱਚੀ ਉੱਚੀ ਜਗ੍ਹਾ ਜਿਹੜੀਆਂ ਬਿਲਡਿੰਗਾਂ ਕੋਠੀਆਂ ਬਣੀਆਂ ਸੀ ਦੇਖਦਿਆਂ ਦੇਖਦਿਆਂ ਪਾਣੀ ਵਿੱਚ ਅਲੋਪ ਹੋ ਗਈਆਂ ਮਹਾਂਪੁਰਸ਼ ਦੱਸਿਆ ਕਰਦੇ ਪ੍ਰੇਮੀਓ ਇਹ ਸਾਡਾ ਹਿੰਦੁਸਤਾਨ ਕਦੇ ਸਮੁੰਦਰ ਸੀ ਜੋ ਸਾਇੰਸਦਾਨਾਂ ਨੇ ਰਿਸਰਚ ਕੀਤੀ ਹੈ ਇਹ ਹਿਮਾਲੀਆ ਪਹਾੜ ਕਦੇ ਸਮੁੰਦਰ ਦਾ ਕੰਢਾ ਸੀ ਔਰ ਇੱਕ ਹੀ ਨਹੀਂ ਹੋਰ ਕਿੰਨੇ ਜਿਹੜੇ ਸਮੁੰਦਰ ਚੋਂ ਜ਼ਖੀਰੇ ਉੱਪਰ ਆ ਜਾਂਦੇ ਹੈ ਦੇਸ਼ ਬਣ ਜਾਂਦੇ ਹੈ ਕਈ ਦੇਸ਼ ਥੱਲੇ ਸਮੁੰਦਰ ਚਲੇ ਗਏ ਹੋਰ ਕਈ ਜਗ੍ਹਾ ਦੁਆਰਕਾ ਨਾਂ ਜਿੱਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਰਹੇ ਦੁਆਪਰ ਦੇ ਵਿੱਚ ਉਸ ਸਥਾਨ ਤੇ ਸੰਗਤਾਂ ਨੂੰ ਉਤਾਰਦੇ ਸੀ ਅੱਜ ਉਹ ਦੁਆਰਕਾ ਸਮੁੰਦਰ ਵਿੱਚ ਹੈ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਉਹ ਚਾਹੇ ਤੇ ਪਹਾੜ ਨੂੰ ਸਮੁੰਦਰ ਵਿੱਚ ਬਦਲ ਦੇਵੇ ਤੇ ਸਮੁੰਦਰ ਵਿੱਚ ਪਹਾੜ ਦਿਖਾ ਬਣਾ ਦੇਵੇ ਚਾਹੇ ਤੇ ਨਦੀਆਂ ਵਿੱਚ ਟਿੱਬੇ ਤੇ ਟਿੱਬਿਆਂ ਵਾਲੀ ਥਾਂ ਨਦੀਆਂ ਕਰ ਦੇਵੇ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਸਗਾਹਾ ਕੀੜਾ ਥਾਪ ਦੇ ਪਾਤ ਸ਼ਾਹੀ ਲਸ਼ਕਰ ਕਰੇ ਸਵਾਹ ਕੀੜਾ ਥਾਪ ਦੇ ਪਾਤਸ਼ਾਹੀ ਇੱਕ ਤਾਂ ਪੁਰਾਤਨ ਜਨਮ ਸਾਖੀ ਦੇ ਅੰਦਰ ਸਾਖੀ ਆਉਂਦੀ ਹੈ ਕੀਟ ਰਾਜ ਦੀ ਰਾਜੇ ਦੀਆਂ ਫੌਜਾਂ ਆਈਆਂ ਉਹਨਾਂ ਨਾਲ ਮੁਕਾਬਲਾ ਹੋਇਆ ਉਹਨਾਂ ਨੇ ਧਰਤੀ ਚੋਂ ਜ਼ਹਿਰ ਲਿਆ ਕੇ ਹਾਥੀ ਘੋੜਿਆਂ ਫੌਜਾਂ ਨੂੰ ਲਾ ਦਿੱਤਾ ਸਭ ਖਤਮ ਕਰ ਦਿੱਤੇ ਰਾਜੇ ਦਾ ਮਾਣ ਖਤਮ ਹੋ ਗਿਆ ਅਖੀਰ ਰਾਜੇ ਨੇ ਖਿਮਾ ਮੰਗੀ ਫਿਰ ਉਹ ਹਾਥੀ ਘੋੜੇ ਫੌਜਾਂ ਜੀਂਦੀਆਂ ਹੋਈਆਂ ਪੁਰਾਤਨ ਜਨਮ ਸਾਖੀ ਚ ਸਾਖੀ ਆਉਂਦੀ ਹੈ ਕੀਟ ਰਾਜ ਤੋਂ ਦੂਸਰਾ ਕੀੜਾ ਜਿਹੜਾ ਸੰਸਾਰ ਦੇ ਪੈਰਾਂ ਥੱਲੇ ਕੀੜੇ ਮਕੌੜੇ ਵਾਂਗੂ ਰੁਲਦਾ ਫਿਰਦਾ ਜੇ ਉਸ ਮਾਲਕ ਦੀ ਨਜ਼ਰ ਹੋ ਜਾਵੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ ਅਮਰੀਕਾ ਦਾ ਇੱਕ ਰਾਸ਼ਟਰਪਤੀ ਹੋਇਆ ਉਹਦਾ ਨਾਂ ਸੀ ਲਿੰਕਨ ਤੇ ਇਹ ਲਿੰਕਨ ਇਹਦਾ ਪਿਤਾ ਮੋਚੀ ਸੀ ਜੋੜੇ ਬਣਾਉਂਦਾ ਸੀ ਅੱਕ ਦੀ ਗਰੀਬੀ ਸੀ। ਇਹ ਲਿੰਕਨ ਇੱਕ ਦਿਨ ਤੁਰਿਆ ਜਾ ਰਿਹਾ ਤੇ ਇਹਨੇ ਕੀ ਦੇਖਿਆ, ਗੁਲਾਮਾਂ ਦਾ ਬਾਜ਼ਾਰ ਲੱਗਾ ਹੋਇਆ, ਤੇ ਉੱਥੇ ਨੌਜਵਾਨ ਔਰਤਾਂ ਨੂੰ ਕੋਈ ਭਜਾ ਕੇ ਦੇਖ ਰਿਹਾ, ਦੜਾ ਕੇ, ਕੋਈ ਸਿਰ ਤੇ ਵਜਨ ਚੁਕਾ ਕੇ ਦੇਖ ਰਿਹਾ। ਕੋਈ ਉਹਨਾਂ ਦੇ ਸਰੀਰ ਨੂੰ ਟੋਹ ਕੇ ਦੇਖ ਰਿਹਾ ਤੇ ਇਹਨੇ ਜਦੋਂ ਅੱਖਾਂ ਨਾਲ ਦੇਖਿਆ ਤੇ ਇਹਦਾ ਜਿਹੜਾ ਦਿਲ ਸੀ ਉਹ ਪਿਘਲਿਆ। ਲਿੰਕਨ ਤੋਂ ਪਹਿਲਾਂ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਲਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ ਸੱਚੇ ਪਾਤਸ਼ਾਹ ਆਪ ਦੋ ਘੋੜਿਆਂ ਤੋਂ ਵਿਕੇ ਹੈ। ਯੂਪੀ ਦੇ ਅੰਦਰ ਗੁਰਦੁਆਰਾ ਟਾਂਡਾ ਸਾਹਿਬ ਜਿਹੜਾ ਸਥਾਨ ਹੈ, ਇੱਥੇ ਸੱਚੇ ਪਾਤਸ਼ਾਹ ਦੋ ਘੋੜਿਆਂ ਤੋਂ ਆਪ ਵਿਕੇ ਤੇ ਉਹਨਾਂ ਗੁਲਾਮਾਂ ਨੂੰ ਫਿਰ ਆਜ਼ਾਦ ਕਰਾਇਆ ਸੀ। ਜਦੋਂ ਪਾਣੀ ਸਾਰਾ ਸੁੱਕ ਗਿਆ, ਅਖੀਰ ਸਾਰੇ ਗੁਰੂਆਂ ਦੀ ਸ਼ਰਨ ਵਿੱਚ ਆਏ ਤੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਆਹ ਜਿਹੜੇ ਤੁਸੀਂ ਬੰਦੀ ਬਣਾਉਂਦੇ ਹੋ, ਇਹਨਾਂ ਕੋਲੋਂ ਕੰਮ ਕਰਾਉਂਦੇ, ਇਹਨਾਂ ਨੂੰ ਆਜ਼ਾਦ ਕਰੋ। ਇਸਤਰੀ ਜਾਤੀ ਨਾਲ ਜਿਹੜਾ ਧੱਕਾ ਹੁੰਦਾ ਸੀ, ਮੇਰੇ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਕਿਹਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਹ ਗੁਰੂ ਘਰ ਦੀ ਵਡਿਆਈ ਬੇਅੰਤ ਹੈ। ਖੈਰ ਧਿਆਨ ਦਿਓ, ਲਿੰਕਨ ਤੁਰਿਆ ਜਾਂਦਾ, ਜਿਸ ਵੇਲੇ ਇਹਨੇ ਦੇਖਿਆ ਤੇ ਇਹਦਾ ਜਿਹੜਾ ਦਿਲ ਸੀ ਨਾ ਉਹ ਪਿਘਲਿਆ ਵੀ ਇੰਨਾ ਧੱਕਾ। ਅਰਦਾਸ ਕੀਤੀ, ਮੇਰੇ ਕੋਲ ਭਾਵ ਜੇ ਮੇਰੇ ਕੋਲ ਕਿਤੇ ਸ਼ਕਤੀ ਆਵੇ, ਰਾਜ ਆਵੇ, ਤੇ ਸਭ ਤੋਂ ਪਹਿਲਾ ਕੰਮ ਹੈ ਮੈਂ ਇਹ ਕਰਾਂਗਾ ਕਿ ਇਹ ਜਿਹੜੇ ਗੁਲਾਮ ਨੇ ਇਹਨਾਂ ਨੂੰ ਆਜ਼ਾਦ ਕਰਾਂਗਾ। ਤੇ ਵਾਹਿਗੁਰੂ ਨੇ, ਗੌਡ ਨੇ ਉਹਦੀ ਅਰਦਾਸ ਬੜੀ ਛੇਤੀ ਸੁਣੀ। ਸਮਾਂ ਆਇਆ ਕਿ ਇਹ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਤੇ ਸਭ ਤੋਂ ਪਹਿਲਾ ਕੰਮ ਇਹਨੇ ਰਾਸ਼ਟਰਪਤੀ ਬਣ ਕੇ ਇਹ ਕੀਤਾ ਕਿ ਇਹ ਜਿਹੜੇ ਗੁਲਾਮ ਨੇ ਇਹਨਾਂ ਨੂੰ ਆਜ਼ਾਦ ਕੀਤਾ। ਰੌਲਾ ਪੈ ਗਿਆ, ਇਹਨੂੰ ਇਹ ਕਿਹਾ ਗਿਆ, ਕਈਆਂ ਨੇ ਕਿਹਾ ਵੀ ਇਹ ਮੋਚੀ ਦਾ ਲੜਕਾ ਹੈ ਨਾ, ਉਹੀ ਮੱਤ ਰਹੀ ਨਾ ਇਹਦੀ, ਇਹਨੇ ਕੀਤਾ ਕੀ ਹੈ। ਇਹਦਾ ਪਿਓ ਜੋੜੇ ਬਣਾਉਂਦਾ ਸੀ, ਗਣਦਾ ਸੀ। ਲਿੰਕਨ ਨੇ ਗੁੱਸਾ ਨਹੀਂ ਕੀਤਾ, ਰੋਸ ਨਹੀਂ ਕੀਤਾ। ਇਹ ਜਿਹੜੀ ਧੀਰਜ ਹੁੰਦੀ ਹੈ ਨਾ ਪਿਆਰਿਓ, ਧੀਰਜ ਇਹ ਵੱਡੀ ਬਖਸ਼ਿਸ਼ ਹੈ। ਕੋਈ ਕੁਛ ਵੀ ਕਹੇ, ਉਹਨੂੰ ਸੁਣ ਕੇ ਜਰਨਾ ਜਿਹੜਾ ਹੈ, ਇਹ ਹਰ ਬੰਦੇ ਦਾ ਕੰਮ ਨਹੀਂ, ਸਾਰੇ ਨਹੀਂ ਜਰ ਸਕਦੇ। ਰਾਸ਼ਟਰਪਤੀ ਹੈ, ਲੇਕਿਨ ਜੋ ਕਿਹਾ ਇਹਨੇ ਸੁਣ ਲਿਆ, ਇਹਨੇ ਸੁਣ ਲਿਆ। ਕਹਿਣ ਲੱਗਾ ਹੁਣ ਮੈਨੂੰ ਵੀ ਟਾਈਮ ਦਿਓ। ਕਹਿਣ ਲੱਗਾ, ਤੁਸੀਂ ਜੋ ਕਹਿੰਦੇ ਹੋ ਠੀਕ ਹੈ, ਮੇਰਾ ਪਿਤਾ ਮੋਚੀ ਸੀ, ਉਹ ਜੋੜੇ ਬਣਾਉਂਦਾ ਸੀ, ਪਰ ਮੇਰਾ ਪਿਤਾ ਮੇਰੇ ਨਾਲੋਂ ਚੰਗਾ ਸੀ। ਦੇਖੋ, ਉਹ ਜਿਹੜਾ ਜੋੜਾ ਬਣਾ ਕੇ ਗਰੰਟੀ ਦਿੰਦਾ ਸੀ ਕਿ ਇਹ 6 ਮਹੀਨੇ ਚੱਲੇਗਾ, ਉਹ 1 ਸਾਲ ਤੱਕ ਚੱਲਦਾ ਸੀ। ਮੇਰਾ ਪਿਤਾ ਇੰਨਾ ਨੇਕ ਸੀ, ਆਪਣੀ ਕਿਰਤ ਕਰਦਾ ਸੀ। ਖੈਰ, ਬੇਨਤੀ ਕਰਨ ਤੋਂ ਭਾਵ ਕਿ ਲਿੰਕਨ ਰਾਸ਼ਟਰਪਤੀ ਬਣਿਆ, ਕੀੜਾ ਥਾਪ ਦੇ ਪਾਤਸ਼ਾਹੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਚਨ ਆਉਂਦਾ, ਜੇ ਨਦਰ ਸਿੱਧੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਛੋਟੇ ਬੱਚੇ ਨੇ, ਜਿਹੜਾ ਛੋਲਿਆਂ ਦੇ ਖੇਤ ਦਾ ਰਖਵਾਲਾ ਸੀ, ਮਜ਼ਦੂਰ ਘਰ ਦਾ ਬੱਚਾ ਸੀ, ਮਹਾਰਾਜ ਦੇਖਿਆ, ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਘਾਹ ਤੇ ਬੈਠ ਗਏ ਤੇ ਇਹਨੇ ਛੋਲਿਆਂ ਦੀਆਂ ਹੋਲਾਂ ਭੁੰਨੀਆਂ ਸੀ ਅੱਗੇ ਰੱਖ ਦਿੱਤੀਆਂ ਤੇ ਗੁਰੂ ਮਹਾਰਾਜ ਜੀ ਨੇ ਇਹ ਹੋਲਾਂ ਦਾ ਪ੍ਰਸ਼ਾਦ ਭਾਈ ਬਾਲਾ ਜੀ ਮਰਦਾਨਾ ਜੀ ਨੂੰ ਦਿੱਤਾ, ਇਸ ਬੱਚੇ ਨੂੰ ਦਿੱਤਾ, ਆਪ ਹੀ ਪਿਆਰ ਨਾਲ ਛਕ ਰਹੇ ਨੇ। ਇਸ ਬੱਚੇ ਦੇ ਮਨ ਵਿੱਚ ਕੁਛ ਖਿਆਲ ਆਇਆ ਤੇ ਉੱਠ ਕੇ ਤੁਰਨ ਲੱਗਾ ਤੇ ਸਾਹਿਬ ਕਹਿੰਦੇ, ਬੇਟਾ ਲਾਲ ਕਿੱਥੇ ਚੱਲਿਆ? ਇਹ ਬੱਚਾ ਕਹਿਣ ਲੱਗਾ, ਸੱਚੇ ਪਾਤਸ਼ਾਹ ਆਪ ਜੀ ਘਾਹ ਤੇ ਬੈਠੇ ਹੋ ਤੇ ਮੈਂ ਘਰ ਜਾ ਰਿਹਾ, ਆਪ ਜੀ ਦੇ ਥੱਲੇ ਵਿਛਾਉਣ ਵਾਸਤੇ ਕੋਈ ਗਲੀਚਾ ਲਿਆਵਾਂਗਾ, ਚਾਦਰ ਲਿਆਵਾਂਗਾ, ਕੋਈ ਵਿਛਾਉਣਾ ਲਿਆਵਾਂਗਾ, ਆਪ ਜੀ ਦੇ ਛਕਣ ਵਾਸਤੇ ਭੋਜਨ ਘਰ ਤੋਂ ਲਿਆਵਾਂਗਾ। ਤੇ ਪੁਰਾਤਨ ਜਨਮ ਸਾਖੀ ਦੇ ਅੰਦਰ ਬਚਨ ਆਉਂਦਾ, ਮਹਾਰਾਜ ਨੇ ਕਿਹਾ, ਸੱਥਰ ਤੇਰਾ ਲੇਖ ਨਿਹਾਲੀ ਭਾਉ ਤੇਰਾ ਪਕਵਾਨ, ਨਾਨਕ ਸਿਫਤਰੀ ਤ੍ਰਿਪਤਿਆ, ਨਾਨਕ ਸਿਫਤੀ ਤ੍ਰਿਪਤਿਆ, ਆਓ ਬੈਠ ਸੁਲਤਾਨ। ਇਹਨੂੰ ਸੁਲਤਾਨ ਆਖਿਆ। ਹਨੇਰਾ ਪੈ ਗਿਆ, ਸਾਹਿਬ ਕਹਿੰਦੇ ਹੁਣ ਜਾ ਬੇਟਾ ਰਾਜ ਕਰ। ਵਾਪਸ ਆਇਆ ਤੇ ਸ਼ਹਿਰ ਦੇ ਚਾਰੇ ਦਰਵਾਜ਼ੇ ਬੰਦ ਨੇ ਤੇ ਜਿਹੜਾ ਸਿੰਘ ਦਵਾਰ ਸੀ ਵੱਡਾ ਗੇਟ ਉਹਦੇ ਬਾਹਰਲੇ ਪਾਸੇ ਬੈਠ ਗਿਆ। ਰਾਤ ਨੂੰ ਸ਼ਹਿਰ ਦਾ ਰਾਜਾ ਖਤਮ ਹੋ ਗਿਆ, ਰਾਜਕੁਮਾਰ ਕੋਈ ਨਹੀਂ ਸੀ। ਵਜ਼ੀਰਾਂ ਨੇ ਫੈਸਲਾ ਕੀਤਾ ਕਿ ਜੇ ਇੱਕ ਨੇ ਰਾਜ ਸੰਭਾਲ ਲਿਆ ਈਰਖਾ ਚੱਲ ਪਏਗੀ, ਪਰਮੇਸ਼ਰ ਦੇ ਉੱਤੇ ਭਰੋਸਾ ਰੱਖੋ। ਇਹ ਫੈਸਲਾ ਹੋਇਆ ਕਿ ਅੰਮ੍ਰਿਤ ਵੇਲੇ ਸਿੰਘ ਦਵਾਰ ਜਿਹੜਾ ਸਭ ਤੋਂ ਪਹਿਲਾਂ ਆਏਗਾ ਉਹਨੂੰ ਅਸੀਂ ਆਪਣਾ ਬਾਦਸ਼ਾਹ ਮੰਨ ਲਾਂਗੇ। ਜਦੋਂ ਅੰਮ੍ਰਿਤ ਵੇਲੇ ਦਰਵਾਜ਼ਾ ਖੋਲਿਆ ਤੇ ਇਹ ਬੱਚਾ ਉੱਠ ਕੇ ਤੁਰਿਆ, ਦਰਵਾਜ਼ੇ ਤੋਂ ਜਿਹੜਾ ਪਿੱਛੇ ਪੈਰ ਹੈ ਤੇ ਗਰੀਬ ਘਰ ਦਾ ਬੱਚਾ ਤੇ ਦਰਵਾਜ਼ੇ ਅੰਦਰ ਪੈਰ ਰੱਖਿਆ ਤੇ ਬਾਦਸ਼ਾਹ ਬਣ ਗਿਆ। ਇਹ ਸੁਲਤਾਨ ਬਾਦਸ਼ਾਹ ਹੋਇਆ ਤੇ ਬਾਦਸ਼ਾਹ ਦੇ ਘਰ ਇਹਦੀ ਸ਼ਾਦੀ ਹੋਈ। ਕੀੜਾ ਥਾਪ ਨੇ ਪਾਤਸ਼ਾਹੀ, ਧੰਨ ਗੁਰੂ ਹਰਾਏ ਸ਼ਾਹ ਮਹਾਰਾਜ ਜੀ ਇੱਕ ਨਗਰ ਵਿੱਚ ਮਾਲ ਵਿੱਚ ਸੰਗਤਾਂ ਨੂੰ ਤਾਰ ਰਹੇ ਨੇ ਤੇ ਇੱਥੋਂ ਦਾ ਚੌਧਰੀ ਕਾਲਾ ਅੱਜ ਉਹਦੇ ਭਤੀਜੇ ਗੁਰੂ ਦਰਬਾਰ ਵਿੱਚ ਆਏ ਤੇ ਪੇੜ ਤੇ ਹੱਥ ਮਾਰਦੇ ਨੇ ਤੇ ਸੱਚੇ ਪਾਤਸ਼ਾਹ ਕਹਿੰਦੇ, ਚੌਧਰੀ ਇਹ ਬੱਚੇ ਕੀ ਕਰ ਰਹੇ ਨੇ? ਚੌਧਰੀ ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਭਤੀਜੇ ਨੇ, ਯਤੀਮ ਨੇ ਤੇ ਇਹ ਤਨ ਤੋਂ ਵੀ ਨੰਗੇ ਨੇ ਤੇ ਪੇੜ ਤੋਂ ਵੀ ਭੁੱਖੇ ਨੇ ਤੇ ਤੁਹਾਡੇ ਦਰ ਤੇ ਆਏ ਨੇ ਤੇ ਦਿਆਲ ਸਤਿਗੁਰੂ, ਦੇਖੋ ਹਮ ਸਰ ਦੀਨ ਦਿਆਲ ਨਾ ਤੁਮ ਸਰ। ਦੇਖੋ ਪਿਆਰਿਓ ਕੀ ਬਚਨ ਕੀਤਾ ਸਤਿਗੁਰ ਨੇ। ਗੁਰੂ ਹਰਾਏ ਸਾਹਿਬ ਮਹਾਰਾਜ ਕਹਿਣ ਲੱਗੇ, ਚੌਧਰੀ ਇਹ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ ਨੇ, ਇਹਨਾਂ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ, ਭਾਵ ਉਥੋਂ ਤੱਕ ਇਹਨਾਂ ਰਾਜ ਹੋਏਗਾ। ਇਹਨਾਂ ਦੋਵਾਂ ਭਰਾਵਾਂ ਦਾ ਨਾਂ ਸੀ ਫੂਲ ਤੇ ਸੰਦਲੀ, ਫੂਲ ਤੇ ਸੰਦਲੀ। ਅਗਲੇ ਦਿਨ ਚੌਧਰੀ ਦੀ ਘਰਵਾਲੀ ਨੇ ਆਪਣੇ ਮੁੰਡਿਆਂ ਨੂੰ ਘੱਲਿਆ, ਚੌਧਰੀ ਨਾਲ ਕਹਿਣ ਲੱਗੀ ਵੀ ਭਤੀਜਿਆਂ ਨੂੰ ਇਹਦੇ ਰਾਜ ਦਵਾ ਲਿਆਈ ਤੇ ਆਪਣੇ ਪਰਿਵਾਰ ਦਾ ਨਹੀਂ ਸੀ ਪਤਾ, ਆਪਣੇ ਬੱਚਿਆਂ ਦਾ ਨਹੀਂ ਸੀ ਪਤਾ, ਇਹ ਆਪਣੇ ਮੁੰਡਿਆਂ ਨੂੰ ਲੈ ਕੇ ਆ ਗਿਆ ਵੀ ਤੁਸੀਂ ਵੀ ਪੇਟ ਤੇ ਹੱਥ ਮਾਰੋ। ਤੇ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ, ਚੌਧਰੀ ਇਹ ਬੱਚੇ ਸੱਚੇ ਪਾਤਸ਼ਾਹ ਕੱਲ ਮੇਰੇ ਭਤੀਜੇ ਸੀ, ਅੱਜ ਇਹ ਮੇਰੇ ਬੱਚੇ ਨੇ ਤੇ ਇਹ ਵੀ ਮੰਗਦੇ, ਇਹਨਾਂ ਤੇ ਵੀ ਕਿਰਪਾ ਕਰੋ। ਤੇ ਗੁਰੂ ਹਰਾਏ ਸਾਹਿਬ ਕਹਿਣ ਲੱਗੇ, ਰਾਜ ਉਹਨਾਂ ਨੂੰ ਤੇ ਚੌਧਰ ਇਹਨਾਂ ਨੂੰ, ਜਾ ਇਲਾਕੇ ਦੀ ਚੌਧਰ ਤੇਰੇ ਪਰਿਵਾਰ ਕੋਲ ਰਹੇਗੀ। ਦੇਖ ਐਸੇ ਦਿਆਲ ਸਤਿਗੁਰੂ, ਜੋ ਚਾਹੁਣ, ਕਿਉਂਕਿ ਉਹ ਦਿਆਲ ਹਨ ਪਿਆਰੋ। ਜੋ ਸ਼ਰਮ ਆਵੈ ਤਿਸ ਕੰਠ ਲਾਵੈ, ਇਹ ਬਿਧ ਸਵਾਮੀ ਸੰਦਾ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਹਕ ਦਿਆਲ ਕਾ ਕੀ ਜੈ, ਮੋਰ ਮਨ ਮਾਨ ਬਦਮੀ ਤੋਰ ਮੋਰ ਮਨ ਮਾਨ ਜਨ ਕੋ ਪੂਰਨ ਦੀ ਜੈ, ਪਲ ਪਲ ਜਾਓ ਰੁਪਈਆ ਕਾਰ ਜੈ। Thank you.
ਦੁਨੀਆ ਬੋਲ ਬਹੁਤ ਜਨਮ ਪਿਛਲੇ ਥੇ ਮਾਤੋ ਬਹੁਤ ਜਨਮ ਪਿਛਲੇ ਥੇ ਮਾਤੋ ਇਹ ਜਨਮ ਤੁਮਾਰੇ ਬਹੁਤ ਜਨਮ ਪਿਛਲੇ ਥੇ ਮਾਤੋ ਇਹ ਜਨਮ ਤੁਮਾਰੇ ਲੇਖੇ ਗੈਰਵ ਦਾ ਸਵਾਦ ਲੱਗ ਜੀਵੋ ਗੈਰਵ ਦਾ ਸਵਾਦ ਲੱਗ ਜੀਵੋ ਕਿਰਪਾ ਦਰਸ਼ਨ ਦੇਖੇ ਗੈਰਵ ਦਾ ਸਵਾਦ ਲੱਗ ਜੀਵੋ
ਦਿਆਲ ਸਤਿਗੁਰੂ ਰਾਜ ਬਖਸ਼ ਦਿੱਤੇ ਪਿਆਰਿਓ ਜੇ ਉਹ ਚਾਹੇ ਕੀੜਾ ਥਾਪ ਦੇ ਪਾਤ ਸ਼ਾਹੀ ਤੇ ਜਿਹੜਾ ਅਗਲਾ ਬਚਨ ਆਉਂਦਾ ਲਸ਼ਕਰ ਕਰੇ ਸਵਾਹ ਜੇ ਉਹਦੀ ਪੁੱਠੀ ਨਜ਼ਰ ਹੋ ਜਾਵੇ ਫਿਰ ਲਸ਼ਕਰ ਕਰੇ ਸਵਾਹ ਤਾਂ ਹੀ ਤਾਂ ਮਾਰੇ ਕਹਿੰਦੇ ਭਾਈ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾ ਕਦੀ ਵੀ ਮਾਣ ਨਾ ਕਰੋ ਉਸ ਪ੍ਰੇਸ਼ਰ ਨੂੰ ਵਾਹਿਗੁਰੂ ਭੁੱਲੋ ਨਾ ਹਮੇਸ਼ਾ ਅਰਦਾਸ ਵਿੱਚ ਜੁੜੇ ਰਹੋ ਕਿਹੜੇ ਵੇਲੇ ਵੀ ਕੀ ਹੋ ਜਾਵੇ ਉਹ ਕਿਹੜੇ ਵੇਲੇ ਵੀ ਕੀ ਹੋ ਜਾਵੇ ਵੇਖੀ ਬੰਦੇ ਮਾਣ ਨਾ ਕਰੀ ਵੇਲੇ ਵੀ ਕੀ ਹੋ ਜਾਵੇ ਵੇਖੀ ਬੰਦੇ ਮਾਣ ਨਾ ਕਰੀ
ਵੇਲੇ ਵੀ ਕੀ ਹੋ ਜਾਵੇ ਵੇਖੀ ਬੰਦੇ ਮਾਣ ਨਾ ਕਰੀ ਵੇਲੇ ਵੀ ਕੀ ਹੋ ਜਾਵੇ ਵੇਖੀ ਬੰਦੇ ਮਾਣ ਨਾ ਕਰੇ
ਮੇਖੀ ਬੰਦੇ
ਕਬੀਰ ਗਰਬ ਨਾ ਚੀਲੀਐ ਰੰਪ ਨਾ ਹਸੀਐ ਗੋਰੇ ਅਜੋ ਸੁਨਾਓ ਸਮੁੰਦਰ ਮੈਂ ਗਾਦਾ ਨਾ ਕਿਆ ਹੋਰੇ
ਅਜੇ ਜੀਵ ਰੂਪੀ ਬੇੜੀ ਇਸ ਸੰਸਾਰ ਸਮੁੰਦਰ ਵਿੱਚ ਹੈ ਕੋਈ ਪਤਾ ਨਹੀਂ ਆਖਰੀ ਸਵਾਸ ਤੇ ਵੀ ਕੀ ਹੋ ਜਾਵੇ ਕਿੱਥੇ ਬਾਜੀ ਲੱਗ ਜਾਵੇ ਕਿਹੜੇ ਵੇਲੇ ਕੀ ਹੋ ਜਾਵੇ ਮੇਰੇ ਸਾਹਿਬ ਕਹਿੰਦੇ ਕਦੇ ਵੀ ਪਰਮੇਸ਼ਰ ਵਾਹਿਗੁਰੂ ਨੂੰ ਭੁੱਲੋ ਨਾ ਪਿਆਰ ਉਹਨੂੰ ਯਾਦ ਰੱਖੀਏ ਹਮੇਸ਼ਾ ਅਰਦਾਸ ਵਿੱਚ ਜੁੜੀਏ ਜੇ ਉਹ ਵਾਹਿਗੁਰੂ ਚਾਹੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਜੇਤੇ ਜੀ ਜੀਵੇ ਲੈ ਸਾਹਾ ਜੀਵਾਲੇ ਤਾਂ ਕਿ ਅਸਾਹ ਅਸਾਹ ਆਉਂਦਾ ਨਾ ਜੀਵਨ ਹੈ ਤੇ ਜੇ ਸਾਹ ਖਤਮ ਹੋ ਜਾਵੇ ਬੰਦ ਹੋ ਜਾਵੇ ਜੀਵਨ ਖਤਮ ਹੋ ਜਾਂਦਾ ਪਰ ਜੇ ਪਰਮੇਸ਼ਰ ਚਾਹਵੇ ਜੀਵਾਲੇ ਤਾਂ ਕਿ ਅਸਾਹ ਇੱਥੇ ਐੜਾ ਅਸਾਹ ਜੇ ਉਹ ਰੱਖਣਾ ਚਾਹਵੇ ਤੇ ਬਿਨਾਂ ਸਾਹ ਤੋਂ ਵੀ ਰੱਖ ਸਕਦਾ ਜੇ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਬਹੁਤ ਸਾਰੇ ਸ਼ਰਧਾਲੂ ਤੇ ਪ੍ਰੇਮੀ ਪਿਆਰੇ ਜਿਹੜੇ ਸਮਝ ਚੁੱਕੇ ਸੀ ਵੀ ਅਸੀਂ ਹੁਣ ਦੁਨੀਆਂ ਤੋਂ ਜਾ ਰਹੇ ਹਾਂ ਮੌਤ ਦੇ ਮੂੰਹ ਵਿੱਚ ਜਾ ਰਹੇ ਹਾਂ ਪਰ ਜਿਨ੍ਹਾਂ ਨੂੰ ਰੱਖਣਾ ਸੀ ਵਾਹਿਗੁਰੂ ਨੇ ਰੱਖ ਲਿਆ ਇਹ ਹੁਣ ਉੱਥੇ 2001 ਵਿੱਚ ਗੁਜਰਾਤ ਵਿੱਚ ਮੈਗਜ਼ੀਨ 'ਚ ਫੋਟੋ ਆਈ ਸੀ ਉਸ ਨੌਜਵਾਨ ਲੜਕੇ ਦੀ ਜਿਹੜਾ 6 ਦਿਨ ਬਾਅਦ ਜਿਹੜੀ ਬਿਲਡਿੰਗ ਜ਼ਮੀਨ ਵਿੱਚ ਧਸ ਗਈ ਸੀ ਉਹਦੇ ਵਿੱਚੋਂ ਕੱਢਿਆ ਗਿਆ ਸੀ ਦੇਖੋ ਤੇ ਉੱਥੇ ਵੀ ਵਾਹਿਗੁਰੂ ਰੱਖ ਲਿਆ ਜਿਹਨੂੰ ਰੱਖਣਾ ਸੀ ਪਿਆ ਜਿਹਨੂੰ ਉਸਨੇ ਰੱਖਣਾ ਉਹਨੂੰ ਤਾਂ ਬਲ ਦੀ ਅੱਗ ਵਿੱਚੋਂ ਵੀ ਰੱਖ ਲੈਂਦਾ ਹਰ ਥਾਂ ਤੋਂ ਰੱਖ ਲੈਂਦਾ ਪਿਆਰੇ ਜੇ ਉਹਦੀ ਨਜ਼ਰ ਮਾਰੇ ਕਹਿੰਦੇ ਸਿੱਧੀ ਹੈ ਤੇ ਹਰ ਥਾਂ ਬਖਸ਼ ਰਾਖੀ ਤੇ ਜੇ ਉਹਦੀ ਨਜ਼ਰ ਪੁੱਠੀ ਹੋ ਜਾਵੇ ਤੇ ਮਾਰੇ ਕਹਿੰਦੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ ਜੇ ਤੇ ਜੀ ਜੀਵੈ ਲੈ ਸਾਹਾ ਜਵਾਲੇ ਤਾਂ ਕਿ ਐਸਾ ਨਦਰ ਉਪੱਠੀ ਜੇਕਰ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਵੇਖ ਨਾ ਪਾਏ ਜੇ ਉਸ ਮਾਲਕ ਦੀ ਨਜ਼ਰ ਪੁੱਠੀ ਹੋ ਜਾਵੇ ਸੁਲਤਾਨ ਬਾਦਸ਼ਾਹ ਨੂੰ ਵੀ ਕੱਖਾਂ ਤੋਂ ਹੌਲਿਆਂ ਕਰ ਦੇਗਾ ਕਹਿੰਦੇ ਮੰਗਿਆਂ ਪਿੱਛਿਆਂ ਵੀ ਨਹੀਂ ਮਿਲਦੀ ਸ਼ਾਹਜਹਾਨ ਨੇ ਇਹ ਗੁਰਬਾਣੀ ਦੀਆਂ ਪੰਕਤੀਆਂ ਇਹ ਗੁਰਸਿੱਖ ਤੋਂ ਸਰਵਣ ਕੀਤੀਆਂ ਕਹਿਣ ਲੱਗਾ ਮੈਂ ਨਹੀਂ ਮੰਨਦਾ ਠੀਕ ਹੈ ਰਾਜੇ ਦਾ ਰਾਜ ਖਤਮ ਹੋ ਸਕਦਾ ਪਰ ਉਹਨੂੰ ਮੰਗਿਆ ਪਿੱਛਿਆ ਵੀ ਨਾ ਮਿਲੇ ਉਹਨੂੰ ਪਿੱਛਿਆ ਮੰਗਣ ਦੀ ਕੀ ਲੋੜ ਹੈ ਉਹਦੇ ਰਿਸ਼ਤੇਦਾਰ ਰਾਜੇ ਉਹਦੇ ਰਿਸ਼ਤੇਦਾਰ ਅਮੀਰ ਲੋਕ ਸੱਜਣ ਮਿੱਤਰ ਰਾਜੇ ਅਮੀਰ ਲੋਕ ਇਹ ਗੱਲ ਹੋ ਨਹੀਂ ਸਕਦੀ ਸਮਾਂ ਆਇਆ ਔਰੰਗਜ਼ੇਬ ਨੇ ਸ਼ਾਹਜਹਾਨ ਨੂੰ ਆਪਣੇ ਪਿਤਾ ਨੂੰ ਆਗਰੇ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਰਮੀ ਦਾ ਸਮਾਂ ਸੀ ਪੀਣ ਵਾਸਤੇ ਪੂਰਾ ਪਾਣੀ ਨਹੀਂ ਸੀ ਮਿਲਦਾ ਇਹਨੇ ਦਿੱਲੀ ਔਰੰਗਜ਼ੇਬ ਨੂੰ ਚਿੱਠੀ ਲਿਖੀ ਬੇਟਾ ਔਰੰਗਜ਼ੇਬ ਇੱਕ ਤਾਂ ਸ਼ਹਿਜ਼ਾਦਿਆਂ ਨੂੰ ਮੇਰੇ ਕੋਲ ਘੱਲ ਮੈਂ ਇਹਨਾਂ ਨੂੰ ਪੜਾਵਾਂ ਤੇ ਦੂਸਰਾ ਪੀਣ ਵਾਸਤੇ ਮੈਨੂੰ ਪੂਰਾ ਪਾਣੀ ਨਹੀਂ ਮਿਲਦਾ ਤੇ ਮੇਰੇ 2 ਘੁੱਟ ਪਾਣੀ ਦੇ ਵਧਾ ਦੇ ਔਰੰਗਜ਼ੇਬ ਨੇ ਉਹਦਾ ਜਵਾਬ ਦਿੱਤਾ ਕਿ ਤੂੰ ਅਜੇ ਵੀ ਕੈਦ ਦੇ ਅੰਦਰ ਜੇਲ੍ਹ ਦੇ ਵਿੱਚ ਆਪਣਾ ਹੁਕਮ ਚਲਾਉਣਾ ਚਾਹੁੰਦਾ ਕਿ ਮੈਂ ਸ਼ਹਿਜ਼ਾਦਿਆਂ ਨੂੰ ਬੱਚਿਆਂ ਨੂੰ ਪੜਾਵਾਂ ਤੂੰ ਪਾਣੀ ਮੰਗਣਾ, ਤੇਰੀ ਸਿਆਹੀ ਪਤਲੀ ਹੈ, ਤੂੰ ਸਿਆਹੀ ਵਿੱਚ ਪਾਣੀ ਪਾਪਾ ਚਿੱਠੀਆਂ ਲਿਖਣਾ, ਇਹਦਾ ਮਤਲਬ ਤੇਰੇ ਕੋਲ ਪਾਣੀ ਫਾਲਤੂ ਹੈ, ਇਹਦਾ ਦੋ ਘੁੱਟ ਪਾਣੀ ਘਟਾ ਦਿੱਤਾ ਰੋਜ਼ ਦਾ। ਉਸ ਵੇਲੇ ਇਹਨੂੰ ਬਚਨ ਯਾਦ ਆਏ, ਦਰ ਮੰਗਣ ਭਿੱਖ ਨਾ ਪਾਏਗਾ, ਅੱਜ ਦੋ ਘੁੱਟ ਪਾਣੀ ਵੀ ਮੰਗਿਆ ਨਹੀਂ ਮਿਲਿਆ। ਕਹਿੰਦਾ ਔਰੰਗਜ਼ੇਬ ਤੇਰੇ ਨਾਲ ਤੇ ਉਹ ਲੋਕ ਚੰਗੇ ਜਿਹੜੇ ਮੋਇਆਂ ਨੂੰ ਪਿੱਤਰਾਂ ਨੂੰ ਵੀ ਪਾਣੀ ਦਿੰਦੇ, ਤੂੰ ਜੀਉਂਦੇ ਪਿਓ ਨੂੰ ਪਾਣੀ ਨਹੀਂ ਦੇਣ ਦਿਆ। ਪਰ ਜਿਹੜਾ ਕਹਿੰਦਾ ਸੀ ਹੋ ਨਹੀਂ ਸਕਦਾ, ਰਾਜਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਰਾਜੇ ਅਮੀਰ ਲੋਕ ਰਿਸ਼ਤੇਦਾਰ ਤੇ ਮਿੱਤਰ ਨੇ, ਪਰ ਅੱਜ ਦੋ ਘੁੱਟ ਮੰਗਿਆ ਪਾਣੀ ਵੀ ਨਹੀਂ ਮਿਲਿਆ। ਸਤਿਗੁਰੂ ਦੀ ਬਾਣੀ ਦਾ ਜਿਹੜਾ ਬਚਨ ਇੱਕ ਇੱਕ ਹੈ ਪਿਆਰਿਓ, ਇਹ ਅਟਲ ਹੈ। ਉਹ ਪੁੱਠੀ ਨਦਰ ਹੋਵੇ ਜੇ ਤੇਰੀ, ਪੁੱਠੀ ਨਦਰ ਹੋਵੇ ਜੇ ਤੇਰੀ, ਰਾਜਿਆਂ ਨੂੰ ਤੀਖ ਨਾ ਮਿਲੇ। ਪੁੱਠੀ ਨਦਰ ਹੋਵੇ ਜੇ ਤੇਰੀ, ਰਾਜਿਆਂ ਨੂੰ ਤੀਖ ਨਾ ਮਿਲੇ।
ਜਲਾਏ ਦਾ ਆਪੇ ਦੇ ਵਿਆਹੀ
ਕਦਰ ਪੱਠੀ ਜੇਕਰੇ ਸੁਲਤਾਨਾ ਕਹਾ ਕਰਾਏਂਦਾ ਦਰ ਮੰਗਣ ਪੇਖ ਨਾ ਪਾਏਂਦਾ ਉਹਦੀ ਨਜ਼ਰ ਹੈ ਨਾ ਪਿਆਰਿਓ ਉਹ ਪਰਮੇਸ਼ਰ ਵਾਹਿਗੁਰੂ ਹਰਨ ਪਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣਾ ਇੱਕ ਛਿਨ ਵੀ ਸਭ ਕੁਛ ਕਰਨ ਦੇ ਸਮਰੱਥ ਨੇ ਪਰਮੇਸ਼ਰ ਦਾਸ ਨੇ ਬੇਨਤੀ ਕੀਤੀ ਹੈ ਕਿ ਜੋ ਉਤਰਾਂਚਲ ਦੇ ਵਿੱਚ ਇਹ ਕੁਦਰਤ ਦਾ ਕਹਿਰ ਵਰਤਿਆ ਜਿਹਦੇ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੀਆਂ ਕੀਮਤੀ ਜਾਨਾਂ ਗਈਆਂ ਨੇ ਪਰਿਵਾਰਾਂ ਦੇ ਪਰਿਵਾਰ ਵਿਛੜ ਗਏ ਇੱਕ ਬਹੁਤ ਵੱਡਾ ਇਹ ਸੰਕਟ ਆਇਆ ਹੈ ਇਹਦੇ ਨਾਲ ਸਾਰਾ ਸੰਸਾਰ ਜਿਹੜਾ ਨਾ ਸੁਣ ਕੇ ਵੇਖ ਕੇ ਕੰਮ ਉੱਠਿਆ ਜਦੋਂ ਵੀ ਕੋਈ ਐਸਾ ਪਾਣਾ ਵਰਤਦਾ ਸੋ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਅੱਗੇ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਜਿਹੜੀਆਂ ਰੂਹਾਂ ਪਰਿਵਾਰਾਂ ਨਾਲੋਂ ਵਿਛੜ ਗਈਆਂ ਨੇ ਆਪ ਜੀ ਨੇ ਉਹਨਾਂ ਤੇ ਵੀ ਕਿਰਪਾ ਕਰਨੀ ਔਰ ਜਿਹੜੇ ਪਿੱਛੇ ਪਰਿਵਾਰ ਨੇ ਉਹਨਾਂ ਤੇ ਵੀ ਕਿਰਪਾ ਕਰੋ ਉਹ ਆਪ ਜੀ ਦੇ ਭਾਣੇ ਨੂੰ ਮੰਨ ਸਕਣ ਉਹਨਾਂ ਨੂੰ ਤੀਰਜ ਆਵੇ ਉਹਨਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤੇ ਫੌਜ ਲੱਗੀ ਹੋਈ ਹੈ ਆਮ ਆਦਮੀ ਦੀ ਵਾਹ ਨਹੀਂ ਉੱਥੇ ਜਾਣ ਦੇ ਦਾਸ ਨੇ ਕੱਲ ਵੀ ਦੋ ਤਿੰਨ ਜਗ੍ਹਾ ਗੱਲਬਾਤ ਕੀਤੀ ਸੀ ਪੋਟਾ ਸਾਹਿਬ ਵੀ ਹੋਰ ਜਗ੍ਹਾ ਵੀ ਬਾਬਾ ਰਣਜੀਤ ਸਵਾਜ ਬਾਠਾਂ ਵਾਲੇ ਇਹਨਾਂ ਨਾਲ ਵੀ ਗੱਲ ਕੀਤੀ ਮੈਂ ਕਿਹਾ ਤੁਸੀਂ ਡੋਈਵਾਲ ਹੋ ਕਹਿੰਦੇ ਨੇ ਅਸੀਂ ਵਾਪਸ ਆ ਗਏ ਹਾਂ ਵੀ ਕੀ ਅਸੀਂ ਕੁਛ ਕਰ ਸਕਦੇ ਹਾਂ ਅੱਜ ਜੋ ਸਥਾਨ ਦੇ ਟਰਸਟ ਦੇ ਪ੍ਰੇਮੀ ਹਨ ਸਾਰੇ ਉਹਨਾਂ ਨੇ ਇੱਕ ਵਿਚਾਰ ਕੀਤੀ ਹੈ ਔਰ ਉਹਦੀ ਪ੍ਰਵਾਨਗੀ ਵੀ ਅਸੀਂ ਸਾਰੀ ਸੰਗਤ ਕੋਲੋਂ ਲੈਣਾ ਚਾਹੁੰਦੇ ਹਾਂ ਇੱਕ ਤੇ ਹੈ ਕਿ ਕੁਛ ਜਾ ਕੇ ਦੇਖਿਆ ਜਾਏਗਾ ਜਿੱਥੇ ਪਹੁੰਚ ਸਕਦੇ ਹੈ ਵੀ ਜੇ ਅਸੀਂ ਕੋਈ ਸੇਵਾ ਕਰ ਸਕਦੇ ਹੋਈ ਹੈ ਕਿਉਂਕਿ ਜਗ੍ਹਾ ਜਗ੍ਹਾ ਫੌਜ ਜਾ ਸਕਦੀ ਹੋਰ ਨਹੀਂ ਜੱਗ ਜਾ ਸਕਦਾ ਲੰਗਰ ਚੱਲ ਰਹੇ ਨੇ ਪੌਂਟਾ ਸਾਹਿਬ ਵੀ ਰਿਸ਼ੀਕੇਸ਼ ਵੀ ਜਿਹੜੇ ਸ਼ਰਧਾਲੂ ਬਾਹਰ ਨਿਕਲ ਰਹੇ ਨੇ ਉਹਨਾਂ ਵਾਸਤੇ ਗੱਡੀਆਂ ਦੇ ਇੰਤਜ਼ਾਮ ਨੇ ਉਹ ਘਰਾਂ ਨੂੰ ਜਾ ਰਹੇ ਨੇ ਜਿਹੜਾ ਵੈਸੇ ਕੋਈ ਬੇਵਸ਼ ਹੈ ਫਸਿਆ ਹੋਇਆ ਉਹ ਅਲੱਗ ਹੈ ਜਿਹੜਾ ਬਾਹਰ ਆ ਗਿਆ ਉਹ ਨਹੀਂ ਕੋਈ ਰੁਕ ਰਿਹਾ ਉਹ ਵਾਪਸ ਘਰਾਂ ਨੂੰ ਜਾ ਰਹੇ ਨੇ ਉਹਦੀ ਇਹ ਵਿਚਾਰ ਹੋਈ ਹੈ ਕਿ ਜੇ ਅਸੀਂ ਕਿਤੇ ਜੋ ਕਰ ਸਕਦੇ ਹਾਂ ਲੋੜੀਂਦੀ ਸੇਵਾ ਉਹਦੇ ਬਾਰੇ ਵਿਚਾਰ ਕੀਤੀ ਜਾਏਗੀ ਕੁਛ ਸਿੰਘ ਜਾਣਗੇ ਟੀਮ ਜਾਏਗੀ ਇਸ ਸੰਸਥਾ ਵੱਲੋਂ ਦੂਸਰੀ ਵਿਚਾਰ ਇਹ ਹੋਈ ਹੈ ਹੋ ਸਕਦਾ ਇਹਨਾਂ ਪਰਿਵਾਰਾਂ ਦੇ ਵਿੱਚ ਜਿੱਥੇ ਪਰਿਵਾਰਾਂ ਦੇ ਪਰਿਵਾਰ ਗਏ ਨੇ ਜੇ ਕੋਈ ਐਸਾ ਬੱਚੇ ਜਿਹੜੇ ਯਤੀਮ ਹੋ ਗਏ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਰਿਹਾ ਮਾਤਾ ਪਿਤਾ ਜਾਂ ਕੋਈ ਭੈਣ ਭਰਾ ਸਿਰ ਤੇ ਨਹੀਂ ਕੋਈ ਇਕੱਲੇ ਰਹਿ ਗਏ ਨੇ ਤੇ ਸੰਤ ਮਹਾਰਾਜ ਜੀ ਵੱਲੋਂ ਸਰਕਾਰ ਜੋ ਬੀਜੀ ਵੱਲੋਂ ਜੋ ਇਹ ਪਰਪਕਾਰ ਦੇ ਕਾਰਜ ਸਦਾ ਚੱਲਦੇ ਰਹਿੰਦੇ ਆ ਕਿ ਇਹ ਸੰਸਥਾ ਵੱਲੋਂ ਇਹ ਹੋਵੇ ਕਿ ਉਹ ਜਿਹੜੇ ਯਤੀਮ ਬੱਚੇ ਨੇ ਭਾਈ ਤੁਸੀਂ ਸਾਨੂੰ ਦਿਓ ਆ ਟੈਲੀਫੋਨ ਹੈ ਇਸ ਤਰ੍ਹਾਂ ਹੈ ਕੁਛ ਲਿਖ ਦਿੰਦੇ ਆ ਵੀ ਜੇਕਰ ਕੋਈ ਐਸੇ ਬੱਚੇ ਜਿਨ੍ਹਾਂ ਦਾ ਕੋਈ ਸਿਰ ਤੇ ਨਹੀਂ ਰਿਹਾ ਚਾਹੇ ਕੋਈ ਵੀ ਹੋਵੇ ਚਾਹੇ ਸਿੱਖ ਪਰਿਵਾਰ ਦਾ ਬੱਚਾ ਹੈ ਚਾਹੇ ਹਿੰਦੂ ਪਰਿਵਾਰ ਦਾ ਬੱਚਾ ਹੈ ਕੋਈ ਵੀ ਹੈ ਤੇ ਉਹਦੇ ਵਾਸਤੇ ਇਹ ਹੈ ਕਿ ਅਸੀਂ ਉਹਨਾਂ ਬੱਚਿਆਂ ਦੀ ਸੰਭਾਲ ਕਰੀਏ ਕਿਉਂਕਿ ਏਕ ਪਿਤਾ ਏਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਏ ਅਰਦਾਸ ਤੋਂ ਬਾਅਦ ਆਪ ਜੀ ਨਾਲ ਇੱਥੇ ਵਿਚਾਰ ਵੀ ਹੋਏਗੀ ਵੀ ਇਹ ਦੋ ਵਿਚਾਰਾਂ ਹੋਈਆਂ। ਕਿਉਂਕਿ ਜਿਹੜਾ ਗੁਜਰਾਤ ਸੀ ਉੱਥੇ ਲੋੜ ਸੀ ਲੰਗਰ ਪਾਣੀ ਦੀ, ਵਸਤਰਾਂ ਦੀ। ਉਹਨਾਂ ਦੇ ਘਰ ਮਲੀਆਂ ਮੇਟ ਹੋ ਗਏ ਸਨ, ਉੱਥੇ ਪਹੁੰਚ ਸਕਦੇ ਸਨ। ਇੱਥੇ ਉੱਪਰ ਪਹਾੜਾਂ ਦੇ ਨਹੀਂ ਜਾ ਸਕਦੇ, ਰਸਤੇ ਬਹੁਤ ਖਰਾਬ, ਸਾਲਾਂ ਤੱਕ ਨਹੀਂ ਠੀਕ ਹੋਣੇ। ਜਿਹੜੇ ਪ੍ਰੇਮੀ ਵਾਪਸ ਆਏ ਉਹ ਆਪਣੇ ਘਰਾਂ ਨੂੰ ਜਾ ਰਹੇ ਨੇ। ਸੋ ਇਸ ਕਰਕੇ ਇਹ ਵਿਚਾਰ ਹੈ ਵੀ ਜੇ ਤਾਂ ਕੋਈ ਕਰ ਸਕਦੇ, ਕਿਤੇ ਲੋੜ ਹੋਈ ਜਿੱਥੇ ਅਸੀਂ ਕਰ ਸਕਦੇ ਹਾਂ, ਉਹ ਵੀ ਸਿੰਘ ਜਾਣਗੇ, ਦੇਖ ਲੈਣਗੇ ਜਿੱਥੋਂ ਤੱਕ ਵੀ ਹਾਂ ਇੱਥੇ ਅਸੀਂ ਕੋਈ ਲੰਗਰ ਚਲਾ ਸਕਦੇ ਹਾਂ ਜਾਂ ਬਸਤਰ ਦੇ ਸਕਦੇ ਹਾਂ। ਇਹ ਤੁਹਾਨੂੰ ਦੁਬਾਰਾ ਅਸੀਂ ਫਿਰ ਬੇਨਤੀ ਕਰਕੇ ਬੁਲਾ ਲਵਾਂਗੇ, ਪਰ ਪਹਿਲਾਂ ਆਪ ਜਾ ਕੇ ਅਸੀਂ ਸਰਵੇ ਕਰਕੇ ਵੀ ਹਾਂ ਜੇ ਕਿਤੇ ਲੋੜ ਹੈ, ਜੇ ਤਾਂ ਨਹੀਂ ਉੱਤੇ ਆਰਮੀ ਹੈ ਫੌਜ ਹੈ ਉੱਥੇ ਅਸੀਂ ਜਾ ਨਹੀਂ ਸਕਦੇ, ਜੇ ਕੋਈ ਥੱਲੇ ਲੋੜ ਹੋਈ ਕਿਤੇ ਤਾਂ ਅਸੀਂ ਆਪ ਜੀ ਨੂੰ ਬੇਨਤੀ ਫਿਰ ਫੋਨਾਂ ਰਾਹੀਂ ਅਖਬਾਰ ਰਾਹੀਂ ਆਪ ਜੀ ਨੂੰ ਕਰ ਦਿਆਂਗੇ। ਅਤੇ ਜਿਹੜੀ ਦੂਸਰੀ ਵਿਚਾਰ ਹੈ ਕਿ ਜੇ ਭਾਈ ਕਿਸੇ ਦਾ ਕੋਈ ਐਸਾ ਪਰਿਵਾਰ, ਐਸੇ ਪਰਿਵਾਰ ਦੇ ਬੱਚੇ ਜਿਨ੍ਹਾਂ ਦਾ ਕੋਈ ਆਸਰਾ ਨਾ ਰਿਹਾ ਹੋਵੇ, ਐਸੇ ਯਤੀਮ ਬੱਚੇ ਹੋਣ ਉੱਥੇ, ਇਸ ਕਿਉਂਕਿ ਇਹ ਕੋਈ ਛੋਟਾ ਕੰਮ ਨਹੀਂ ਬਹੁਤ ਵੱਡਾ ਹੋਇਆ, ਤਾਂ ਉਹਨਾਂ ਬੱਚਿਆਂ ਨੂੰ ਜਿੰਨਾ ਕੁ ਅਸੀਂ ਕਰ ਸਕਦੇ ਹੋਏ ਇਸ ਸੰਸਥਾ ਵੱਲੋਂ ਉਹ ਅਸੀਂ ਸੇਵਾ ਕਰਨ ਨੂੰ ਤਿਆਰ ਹਾਂ। ਇਹ ਵਿਚਾਰ ਸਤਸੰਗ ਦੀ ਹੋਈ ਹੈ। ਬਾਕੀ ਅਰਦਾਸ ਤੋਂ ਬਾਅਦ ਆਪ ਜੀ ਨੂੰ ਬੇਨਤੀ ਕੀਤੀ ਜਾਏਗੀ। ਸੋ ਆਓ ਹੁਣ ਸਾਰੇ ਮਾਈ ਭਾਈ ਆਨੰਦ ਸਾਹਿਬ ਵਿੱਚ ਬੋਲੋ, ਉਹਨਾਂ ਵਿਛੀੜੇ ਰੂਹਾਂ ਦੀ ਅਰਦਾਸ ਵੀ ਕਰਨੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪ ਜੀ ਨੇ ਕਿਰਪਾ ਕਰਨੀ, ਆਤਮ ਸ਼ਾਂਤੀ ਬਖਸ਼ਣੀ, ਅਤੇ ਜਿਹੜੇ ਪਿੱਛੇ ਪਰਿਵਾਰ ਹਨ ਉਹਨਾਂ 'ਤੇ ਵੀ ਕਿਰਪਾ ਕਰੋ, ਉਹਨਾਂ ਨੂੰ ਤੀਰਜ ਬਖਸ਼ੋ, ਆਪ ਜੀ ਦਾ ਇਹ ਭਾਣਾ ਜਿਹੜਾ ਹੈ ਮੰਨ ਸਕਣ, ਕਿਉਂਕਿ ਆਪਣੇ ਕੋਲ ਅਰਦਾਸ ਹੈ ਉਹਨਾਂ ਵਾਸਤੇ। ਕਿਉਂਕਿ ਜਿਸ ਪਰਿਵਾਰ ਨਾਲ ਇਹ ਬੀਤਦੀ ਹੈ ਭਾਈ ਉਹ ਹੀ ਜਾਣ ਸਕਦਾ, ਮਾਰਗ ਕਿਰਪਾ ਰੱਖੇ। ਕਿਉਂਕਿ ਕਹਿਣਾ ਸੌਖਾ ਹੁੰਦਾ ਹੈ, ਪਰ ਜਿਸ ਪਰਿਵਾਰ ਦੇ ਨਾਲ ਇਹ ਬੀਤਦੀ ਹੈ ਉਹ ਪਰਿਵਾਰ ਹੀ ਜਾਣ ਸਕਦਾ। ਇਸ ਕਰਕੇ ਆਪਾਂ ਅਰਦਾਸ ਕਰੀਏ, ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ,
ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ,
ਅਰਦਾਸ, ਇੱਕ ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ,
ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ,
ਸੋਈ ਚੰਗਾ ਜੁਗਤ ਪਾਵੈ, ਸੋਈ ਚੰਗਾ
ਜੁਗਤ ਪਾਵੈ, ਸੋਈ ਚੰਗਾ ਜੁਗਤ ਪਾਵੈ, ਸੋਈ ਚੰਗਾ
ਜੁਗਤ ਪਾਵੈ, ਸੋਈ ਚੰਗਾ ਜੁਗਤ ਪਾਵੈ, ਸੋਈ ਚੰਗਾ
ਜੁਗਤ ਪਾਵੈ, ਸੋਈ ਚੰਗਾ ਜੁਗਤ ਪਾਵੈ, ਸੋਈ ਚੰਗਾ
ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ,
ਨਾਨਕ ਕੀ ਨਾਨਕ ਕੀ ਅਰਦਾਸ ਨਾਨਕ ਕੀ ਅਰਦਾਸ ਨਾਨਕ ਕੀ ਅਰਦਾਸ
ਸਰ ਸ਼ਰਨ ਤੁਮਾਰੀ ਸ਼ਰਨ ਚਿੰਤ ਤੁਧ ਪਾਸ ਜੋ ਤੁਮਾਰਾ ਸੋਈ ਜੰਗਾਰ ਨਾਨਕ ਕੀ ਅਰਦਾਸ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਵਹਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਦਾ ਪਾਇਆ ਸਹਿਜ ਚੇਤੀ ਮਨ ਵਜੀਆ
ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿੰਦ ਉੱਠਾ ਸਭ ਗਵਾਈਆਂ ਕਰ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ
गुरु अंगद साहिब जी धन है
वाहिगुरु वाहिगुरु बोल प्यारे तेरा मिठड़ा लगेगा बोल
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ
ਦਾਸ ਵੱਲੋਂ ਫਿਰ ਬੇਨਤੀ ਹੈ ਦਾਸ ਨੇ ਤਾਂ ਬੇਨਤੀ ਕੀਤੀ ਹੈ ਕਿ ਕਈ ਸਾਨੂੰ ਫੋਨ ਵੀ ਆ ਰਹੇ ਸੀ ਇਸ ਕਰਕੇ ਅਸੀਂ ਸਾਰੀ ਸੰਗਤ ਨਾਲ ਇਹ ਵਿਚਾਰ ਸਾਂਝੀ ਕਰ ਰਹੇ ਅਜੇ ਕਿਸੇ ਨੇ ਕੋਈ ਕੱਪੜਾ ਮਾਇਆ ਕੋਈ ਚੀਜ਼ ਨਹੀਂ ਭੇਜਣੀ ਕਿਉਂਕਿ ਪਹਿਲਾਂ ਅਸੀਂ ਪਤਾ ਕਰਾਂਗੇ ਫਿਰ ਆਪ ਜੀ ਨੂੰ ਬੇਨਤੀ ਕਰਾਂਗੇ ਹੁਣ ਤੱਕ ਜਿੱਥੇ ਜਿੱਥੇ ਵੀ ਸਾਡੀ ਗੱਲ ਹੋਈ ਹੈ ਫੋਨ ਤੇ ਖਾਸ ਪ੍ਰੇਮੀਆਂ ਨਾਲ ਉਹ ਕਹਿੰਦੇ ਵੀ ਰਿਸ਼ੀਕੇਸ਼ ਵੀ ਲੰਗਰ ਵਾਧੂ ਚੱਲ ਰਿਹਾ ਹੈ ਪੌਂਟਾ ਸਾਹਿਬ ਵੀ ਵਾਧੂ ਚੱਲ ਰਿਹਾ ਹਰ ਥਾਂ ਚੱਲ ਰਿਹਾ ਜਿਹੜੇ ਯਾਤਰੂ ਮੁਸਾਫਰ ਬਾਹਰ ਆਉਂਦੇ ਹੈ ਉਹ ਕਿਤੇ ਰੁਕ ਨਹੀਂ ਰਹੇ ਉਹ ਘਰਾਂ 'ਚ ਜਾ ਰਹੇ ਹੈ ਜਿਹੜੇ ਫਸੇ ਹੋਏ ਹੈ ਉਹਨਾਂ ਨੂੰ ਫੌਜ ਕੱਢ ਰਹੀ ਹੈ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਜੇ ਸਾਨੂੰ ਲੱਗਿਆ ਕਿਤੇ ਕਿ ਹਾਂ ਅਸੀਂ ਕਿਤੇ ਸੇਵਾ ਕਰ ਸਕਦੇ ਹਾਂ ਕਿਤੇ ਸਾਡੀ ਲੋੜ ਹੈ ਸੰਗਤ ਵੱਲੋਂ ਸੇਵਾ ਹੋ ਸਕਦੀ ਹੈ ਤਾਂ ਫਿਰ ਅਸੀਂ ਆਪ ਜੀ ਨੂੰ ਬੇਨਤੀ ਸਾਧ ਸਿੰਘ ਜੀ ਕਰਾਂਗੇ ਅਸੀਂ ਜਾ ਕੇ ਪਤਾ ਕਰਾਂਗੇ ਸਿੰਘ ਜਾਣਗੇ ਤੇ ਕੋਈ ਵੀ ਜਿਹੜੀ ਵਿਚਾਰ ਹੋਏਗੀ ਫਿਰ ਅਸੀਂ ਆਪ ਜੀ ਨੂੰ ਬੇਨਤੀ ਕਰਾਂਗੇ ਅਜੇ ਆਪ ਜੀ ਨੇ ਕੋਈ ਵੀ ਅਗਰਾਈ ਨਹੀਂ ਕਰਨੀ ਕੋਈ ਮਾਇਆ ਇਕੱਠੀ ਨਹੀਂ ਕਰਨੀ ਕੋਈ ਕੱਪੜਾ ਅਜੇ ਨਹੀਂ ਭੇਜਣਾ ਜਿੰਨਾ ਚਿਰ ਅਸੀਂ ਆਪ ਜੀ ਨੂੰ ਬੇਨਤੀ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ